हे गुरु सतनाम तन 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 साहिब श्री गुरु नानक देव जीओ महाराज तू मेरो मेर पर्वत स्वामी ओट गही मैं तेरी ना तुम डोलो ना हम गिरते रख लेनी हर मेरी जिन कल राखी मेरी सतगुरु नानक तो बलिहारे नानक तो बलिहारे कल राखी मेरी सतगुरु नानक तो बलिहारे मेरी सतगुरु नानक तो बलिहारे के तेरे ऊपर तू स्वामी सो दुख कैसा पावे बोलना जाने मां मत माता मरना जीत नावे राम राय तू संतां का संत तेरे ओ तेरे सेवक को पक्ष नहीं नहीं आवे जो तेरे रंग रात समी इनका जन्म मन दुख नाता तेरी बख्श न मिटे कोई गुर का दिलासा नाम ते आयन सुख वाल पायन आठ पहरे आरारा दे तेरी सन तेरे परवासे अंत दुष्ट लसाने ज्ञान ध्यान किस कर्म न जाना गुरु प्यार दे विच गुरु दरबार अंदर दूरों नेड़ियों चल के आई गुरु प्यारी सात संगत जीओ ख्याल बाहर जाकर करिए चित व्यक्तियों एकाग्र कर दिया रसना की पवित्रता वास्ते ਸੋਹਣਾ ਸੁਹਾਵਣਾ ਪਿਆਰਾ ਸਥਾਨ ਜਿੱਥੇ ਅੱਜ ਐਤਵਾਰ ਪੂਰਨਵਾਸੀ ਸਤਸੰਗ ਦੇ ਵਿੱਚ ਆਪਾਂ ਸ਼ਮੂਲੀਅਤ ਕਰ ਰਹੇ ਸਤਿਗੁਰ ਦੀ ਰਹਿਮਤ ਹੈ, ਬਖਸ਼ਿਸ਼ ਹੈ। ਜਿਵੇਂ ਚੰਦਰਮਾ ਅੱਜ ਦੇ ਦਿਨ ਪੂਰਾ ਪੁੰਨਿਓ ਪੂਰਾ ਚੰਦ ਪੂਰਨ ਪ੍ਰਕਾਸ਼ ਦਿੰਦਾ ਹੈ, ਠੰਡ ਦਿੰਦਾ ਹੈ, ਇਹ ਬਨਸਪਤੀ ਦੇ ਵਿੱਚ ਮਿਠਾਸ ਭਰਦਾ ਹੈ। ਇਸੇ ਤਰ੍ਹਾਂ ਦੇ ਨਾਲ ਅਸੀਂ ਇਸ ਗੁਰੂ ਬਾਣੀ ਤੋਂ, ਸਤਸੰਗ ਤੋਂ ਗਿਆਨ ਦਾ, ਅਨੁਭਵ ਦਾ ਪ੍ਰਕਾਸ਼ ਲੈਣਾ, ਜਿਸ ਦੇ ਮੁਕਾਬਲੇ ਦੇ ਉੱਤੇ ਕਿੰਨੇ ਹੀ ਸੂਰਜ ਹੋ ਜਾਣ, ਕਿੰਨੇ ਹੀ ਚੰਦਰਮਾ ਹੋ ਜਾਣ, ਕੋਟ ਇੰਦਰ ਇੰਦਰਾਣ ਸਹਾ ਸਹਾਨ ਗਿਣੀਜੈ ਤਿਰ ਭਵਨ ਮਿਹੀਪ ਸੁਰਨਰ ਅਸੁਰ ਨੇਤ ਨੇਤ ਵਰਣ ਤਿਰਣ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਣਤ ਸਮਤ। ਉਸ ਦੇ ਮੁਕਾਬਲੇ ਦੇ ਉੱਤੇ ਕੀ ਹੈ, ਕਿੰਨੇ ਹੀ ਸੂਰਜ ਚੜ ਜਾਣ, ਜੇ ਸੌ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਉਸ ਦਾ ਮੁਕਾਬਲਾ ਇਹ ਕੀ ਕਰ ਸਕਦੇ ਹਨ। ਸੋ ਆਪਾਂ ਇਸ ਪਾਵਨ ਅਸਥਾਨ 'ਤੇ ਜਿੱਥੇ ਸਾਡੀ ਆਸਥਾ ਜੁੜੀ ਹੈ, ਸਾਡੀਆਂ ਭਾਵਨਾਵਾਂ ਹਨ, ਮਹਾਂਪੁਰਸ਼ਾਂ ਨੇ ਕਿਰਪਾ ਕੀਤੀ, ਭਾਗ ਲਾਏ ਇੱਥੇ, ਉਹਨਾਂ ਨੇ ਆਪਣਾ ਸਾਰਾ ਹੀ ਧਨ ਮਨ ਧਨ ਨਿਸ਼ਾਵਰ ਕਰ ਦਿੱਤਾ। ਉਹ ਇਸ ਪਾਵਨ ਅਸਥਾਨ 'ਤੇ ਅਸੀਂ ਆਪਣੇ ਨੇਮ ਨੂੰ ਨਿਭਾ ਰਹੇ ਹਾਂ, ਜੋ ਸਤਿਪੁਰਸ਼ਾਂ ਦਾ ਆਦੇਸ਼ ਹੈ ਕਿ ਇੱਥੇ ਆਉਣਾ ਨਾ ਛੱਡਿਓ, ਸਤਸੰਗ ਨਾ ਛੱਡਿਓ, ਫਿਰ ਮੈਂ ਗਰੰਟੀ ਤੁਹਾਡੀ ਲੈਂਦਾ। ਅੱਜ ਤਾਂ ਕੋਈ ਵੀ ਗਰੰਟੀ ਨਹੀਂ ਕਿਸੇ ਦੀ, ਜੇ ਕੰਪਨੀਆਂ ਦਿੰਦੀਆਂ ਵੀ ਹਨ, ਵਾਰੰਟੀ ਦਿੰਦੀਆਂ ਨੇ, ਜੇ ਉਹ ਵੀ ਕਿੰਨੀ ਵਾਰ ਉਹਨਾਂ ਤੋਂ ਲੈਣ ਵਾਸਤੇ ਉਹਨਾਂ ਦੇ ਵਾਰੰਟ ਕਢਾਓ, ਸੰਮਣ ਕਰਾਓ, ਕਿਤੇ ਕੇਸ ਕਰੋ, ਕੰਜ਼ਿਊਮਰ ਕੋਰਟ 'ਚ ਜਾਓ, ਤਾਂ ਕਿਤੇ ਜਾ ਕੇ ਉਸ ਨੂੰ ਦੇਣਗੇ, ਨਹੀਂ ਤਾਂ ਖੱਜਲ ਖੁਆਰੀ ਹੈ। ਪਰ ਧੰਨ ਹਨ ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਕੀ ਗਰੰਟੀ ਲਈ ਕਿ ਜੇ ਤੁਸੀਂ ਇਹ ਸਤਸੰਗ ਕਰੋਗੇ, ਨਹੀਂ ਛੱਡੋਗੇ ਸਤਸੰਗ ਨੂੰ, ਕੀ ਮਜਾਲ ਹੈ ਕਿ ਤੁਹਾਡੇ ਵੱਲ ਕੋਈ ਝਾਕ ਸਕੇ। ਸਤਿਗੁਰੂ ਜੀ ਫਰਮਾ ਰਹੇ ਹਨ, ਆਪਾਂ ਸ਼ਬਦ ਪੜ੍ਹਿਆ ਹੈ, ਜਿਸ ਕੇ ਸਿਰੇ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ, ਸੋ ਦੁੱਖ ਕੈਸਾ ਪਾਵੇ, ਜਿਹਦੇ ਉੱਤੇ ਉਸ ਮਾਲਕ ਦਾ ਹੱਥ ਹੋਵੇ, ਉਹਨੂੰ ਦੁੱਖ ਕੀ ਆ ਸਕਦਾ ਹੈ, ਦੁੱਖ ਨਹੀਂ ਆਉਂਦਾ, ਦੁੱਖ ਤਦੇ ਜਾਂ ਵਿਸਰ ਜਾਵੇ। ਅੱਜ ਅਸੀਂ ਦੇਖਦੇ ਹਾਂ ਕਿੰਨੇ ਦੁਖੀ ਨੇ, ਜੋ ਜੋ ਦੇਖ ਰਹੇ ਹਾਂ, ਜਿਸ ਨੂੰ ਵੀ ਵੇਖਦੇ ਹਾਂ, ਸੱਚੇ ਪਾਤਸ਼ਾਹ ਜੀ ਨੇ ਤਾਂ ਫੈਸਲਾ ਹੀ ਸੁਣਾ ਦਿੱਤਾ, ਨਾਨਕ ਦੁਖੀਆ ਸਭ ਸੰਸਾਰ, ਪਰ ਨਾਲ ਇਹ ਵੀ ਫਰਮਾਇਆ ਕਿ ਮੰਨੇ ਨਾ ਸੋਈ ਦਿਨ ਜਾਏ ਔਰੀ ਕਰਮ ਨਾ ਲੇਖੇ ਲਾਏ। ਸੋ ਸਾਧ ਸੰਗਤ ਜੀ, ਇਸ ਪਵਿੱਤਰ ਪਾਵਨ ਅਸਥਾਨ 'ਤੇ ਅੱਜ ਪੂਰਨਵਾਸੀ ਦਾ ਸਮਾਗਮ, ਇਸ ਦੇ ਵਿੱਚ ਆਪਾਂ ਸ਼ਾਮਿਲ ਹੋ ਰਹੇ ਹਾਂ, ਬਹੁਤ ਵੱਡਾ ਫਲ ਹੈ। ਗਰਮੀ ਦਾ ਮੌਸਮ ਹੈ, ਕੋਈ ਇੱਥੇ ਆਉਣ ਵਾਸਤੇ ਏਡੇ ਸਾਧਨ ਨਹੀਂ, ਰਸਤਾ ਏਡਾ ਨਹੀਂ, ਕੋਈ ਬੱਸਾਂ ਦੇ ਕੋਈ ਹੋਰ ਸਹੂਲਤਾਂ ਨਹੀਂ, ਫਿਰ ਵੀ ਤੁਸੀਂ ਇੰਨੇ ਦੂਰ ਚੱਲ ਕੇ ਆਏ ਹੋ, ਇਹ ਤੁਹਾਡੇ ਅੰਦਰ ਇਹ ਸਤਸੰਗ ਦਾ ਪਿਆਰ ਹੈ, ਤੁਹਾਡੇ ਕੋਈ ਚੰਗੇ ਕਰਮ ਹਨ ਜੋ ਪ੍ਰੇਰ ਕੇ ਇਸ ਪਵਿੱਤਰ ਪਾਵਨ ਅਸਥਾਨ 'ਤੇ ਲਿਆਏ। ਅਤੇ ਇਹ ਸਤਸੰਗ ਦਾ ਫਲ ਕਿੰਨਾ ਹੈ, ਕਈ ਕੋਟਕ ਕਈ ਕਰੋੜ ਜੱਗਾਂ ਦਾ ਫਲ ਕਿਵੇਂ ਮਿਲਦਾ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਜਦੋਂ ਅਸੀਂ ਗੁਰਬਾਣੀ ਨੂੰ ਗਾਵਾਂਗੇ, ਵਾਰੀ ਆਉਂਦੀ ਹੈ, ਸਾਰੇ ਬੋਲਦੇ ਨੇ, ਇਸਦਾ ਫਲ ਕਿੰਨਾ ਬਣ ਜਾਂਦਾ ਹੈ, ਕਰੋੜਾਂ ਜੱਗਾਂ ਦਾ ਫਲ। ਬਾਣੀ ਹੀ ਗਾਉਣੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸੋ ਇਹ ਬਾਣੀ ਗਾਵੋ ਭਾਈ, ਸਫਲ ਸਦਾ ਸੁਖਦਾਈ, ਇਹ ਸੁਖਦਾਇਕ ਹੈ। ਆਪਾਂ ਪਿਛਲੇ ਸਤਸੰਗ ਕਈ ਹੋ ਗਏ, ਇੱਕ ਵਿਚਾਰ ਲੈ ਕੇ ਚੱਲ ਰਹੇ ਹਾਂ ਕਿ ਜੋ ਪਰਮੇਸ਼ੁਰ ਦੇ ਪਿਆਰੇ ਹਨ, ਜੋ ਉਸਨੂੰ ਪਿਆਰ ਕਰਦੇ ਹਨ, ਉਹਨਾਂ ਦੀ ਪਰਮੇਸ਼ੁਰ ਮੰਨਦਾ ਹੈ। ਮੰਨਦਾ ਹੀ ਆਇਆ, ਧੁਰ ਤੋਂ ਹੀ ਮੰਨਦਾ ਆਇਆ, ਸਦਾ ਤੋਂ ਹੀ ਰੱਖਦਾ ਆਇਆ। ਇਹ ਪਰਮੇਸ਼ੁਰ ਦੀ ਨੇਤ ਹੈ। ਆਪਾਂ ਕਿੰਨੀਆਂ ਹੀ ਵਿਚਾਰਾਂ ਕੀਤੀਆਂ ਹਨ, ਸੋ ਅੱਜ ਵੀ ਉਸ ਵਿਚਾਰ ਨੂੰ ਅੱਗੇ ਵਧਾਈਏ। ਕੀ ਕਹਿੰਦੇ ਹਨ ਪਾਤਸ਼ਾਹ ਕਿ ਮੈਂ ਤਾਂ ਆਪਣੀ ਕੀਤੀ ਨੂੰ ਮੋੜ ਲੈਂਦਾ ਹਾਂ। ਪਰਮੇਸ਼ੁਰ ਭਗਤਾਂ ਦੇ ਵੱਸ ਹੈ, ਉਹ ਭਗਤ ਪਰਮੇਸ਼ੁਰ ਦੀ ਕੀਤੀ ਨੂੰ ਮੋੜਨ ਦੇ ਸਮਰੱਥ ਹੈ। ਕਿ ਉਹ ਭਗਤ ਪਿਆਰ ਕਰਦੇ ਨੇ, ਪਿਆਰ ਵਿੱਚ ਪ੍ਰੇਮ 'ਚ ਨੇਮ ਨਹੀਂ। ਜੋ ਜੋ ਕਹਿ ਠਾਕਰ ਪੈ ਸੇਵਕ ਤਤਕਾਲ ਹੋਇਆ ਵੈ, ਉਹ ਪਰਮੇਸ਼ੁਰ ਦੇ ਪਿਆਰੇ ਜੋ ਕਹਿ ਦੇਣ, ਪਰਮੇਸ਼ੁਰ ਨੂੰ ਮੰਨਣੀ ਪੈਂਦੀ ਹੈ। ਆਓ ਆਪਾਂ ਉਸ ਵਿਚਾਰ ਵੱਲ ਚੱਲੀਏ, ਕਿਉਂਕਿ ਪਰਮੇਸ਼ੁਰ ਕੀ ਕਹਿੰਦਾ ਹੈ, ਗੁਰੂ ਕੀ ਕਹਿ ਰਿਹਾ ਹੈ ਕਿ ਜਿਹੜੇ ਪਿਆਰੇ ਨੇ ਉਹ ਮੇਰਾ ਰੂਪ ਨੇ ਅਤੇ ਉਹਨਾਂ ਦੀ ਕੀਤੀ ਨੂੰ ਮੈਂ ਮੋੜਦਾ ਨਹੀਂ, ਮੈਂ ਮੋੜ ਸਕਦਾ ਵੀ ਨਹੀਂ। ਉਹ ਮੇਰੀ ਬੰਨੀ ਹੋਈ ਪੱਗ ਤੇ ਛਡਾਉਂਦੇ ਨੀ ਨਾ ਛੁੱਟਦੀ, ਛਡਾਉਂਦੇ ਪੱਗ ਤਾਂ ਦੀ ਬੰਨੀ ਨਾ ਛੁੱਟਦੀ। भगत छड़ावे बंदे भगत नै मोहे एक समय मुख कह बंदे तो सुन मोहे जवाब न होए परमेश्वर दी कीती नूं भगत मोड़ देंदे ने कि इस तरह नहीं इस तरह कर क्यों प्यार है प्यार दे विच किन्नियां मसालां हन हुण असीं इस गल दे उत्ते सोचदे हां कि जदों साढ़े जिहड़े फल हन कर्म हन उहनां दा फल मिलना है उह मिल के ही रहना है कोई ऐसा साधन है कि इस दा जिहड़ा कर्म दा प्रतिफल है कर्म दा प्रतिकर्म तो है ही एक्शन दा रिएक्शन है कर्म दा प्रतिकर्म है ये फल मिलना ही मिलना है। हुण जे असीं करदे हाँ जिहो जिहा कम करदे हाँ उहदा फल मिलता है परमेश्वर दे प्यारियां नूं मिलदे हाँ उहदा फल किन्ना है ਉਹ ਪਰਮੇਸ਼ਰ ਦੀ ਕੀਤੀ ਨੂੰ ਮੋੜ ਦਿੰਦੇ ਨੇ। ਅੱਜ ਆਓ ਸਾਹਮਣੇ ਮਿਸਾਲ ਲਈਏ ਕਿੰਨੀਆਂ ਮਿਸਾਲਾਂ ਹਨ ਕਿ ਜਮਾਂ ਨੂੰ ਵੀ ਮੋੜ ਦਿੰਦੇ ਨੇ। ਹੁਣ ਮਹਾਂਪੁਰਸ਼ ਹੋਏ ਨੇ ਜੱਲਣ ਜੀ ਜੱਟ ਸੁਭਾਅ ਦੇ ਸਨ ਜ਼ਿਮੀਂਦਾਰ ਸਨ ਖੁੱਲ੍ਹਾ ਸੁਭਾਅ ਸੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪੁੱਛਦੇ ਨੇ ਪਾਤਸ਼ਾਹ ਇਹ ਕੀ ਆਪ ਜੀ ਇਸ ਤਰ੍ਹਾਂ ਦੇ ਨਾਲ ਫੌਜਾਂ ਰੱਖੀਆਂ ਹਨ ਆ ਕਿੰਨਾ ਲੋ ਲਸ਼ਕਰ ਹੈ ਫਕੀਰਾਂ ਨੂੰ ਕੀ ਲੋੜ ਹੈ। ਪਾਤਸ਼ਾਹ ਜੀ ਹੱਸ ਪਏ ਉਹਨਾਂ ਨਾਲ ਸਿੱਧੀ ਉਹ ਗੱਲ ਕਰਨੀ ਸੀ। ਪਾਤਸ਼ਾਹ ਕਹਿੰਦੇ ਔਰਤ ਅਮਾਨ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਪੀਰ ਹਿੰਦੂ ਨਾ ਮੁਸਲਮਾਨ ਕਿ ਇਹ ਲੋੜ ਹੈ। ਹੁਣ ਪਾਤਸ਼ਾਹ ਜੀ ਨੇ ਵੀ ਫਿਰ ਬੜੀ ਉਹਨਾਂ ਦੇ ਨਾਲ ਖੁੱਲ੍ਹੀ ਗੱਲ ਕਰੀ ਸਿੱਧੀ ਉਹ ਕਹਿੰਦੇ ਅਸੀਂ ਹੁਣ ਪਾਵੇ ਨਾਲ ਕੁੱਤੀ ਬੰਨ ਲਈ ਹੈ। ਹੁਣ ਜੱਲਣ ਜੀ ਨੇ ਕਹਿ ਦਿੱਤਾ ਕਿ ਤੁਸੀਂ ਇੱਕ ਕਰ ਲਿਆ ਹੈ ਸਿੱਧਾ ਹੀ ਸੀ ਜੱਟ ਸੁਭਾਅ ਸੀ ਉਹਨਾਂ ਦਾ। ਗੁਰੂ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਪਾਵੇ ਨਾਲ ਆਪਣੇ ਨਾਲ ਕੁੱਤੀ ਬੰਨ ਲਈ ਇਸ ਕਰਕੇ ਤੁਹਾਡੇ ਮਗਰ ਪਏ ਨੇ ਫੌਜਾਂ ਚੜ੍ਹ ਕੇ ਆਈਆਂ ਚਾਰ ਵਾਰ ਆਈਆਂ। ਉਹ ਸਮੇਂ ਦੀ ਸਰਕਾਰ ਦੀਆਂ ਫੌਜਾਂ ਚੜ੍ਹ ਚੜ੍ਹ ਆਉਂਦੀਆਂ ਹਨ ਕਦੇ ਗੁਰੂ ਪਾਤਸ਼ਾਹ ਨੇ ਕਿਸੇ 'ਤੇ ਚੜ੍ਹਾਈ ਕੀਤੀ ਕਿ ਹੱਲਾ ਬੋਲਣ। ਚਾਰ ਵਾਰੀ ਉਹਨਾਂ ਨੇ ਜੰਗ ਯੁੱਧ ਕੀਤੇ ਚਾਰੇ ਵਾਰੀ ਉਹ ਦੁਸ਼ਮਣ ਦੀਆਂ ਫੌਜਾਂ ਨੂੰ ਮੋੜਵਾਂ ਹੀ ਜਵਾਬ ਦਿੱਤਾ ਡਿਫੈਂਸ 'ਤੇ ਚੱਲਦੇ ਸਨ ਕਦੇ ਕਿਸੇ 'ਤੇ ਧਾਵਾ ਨਹੀਂ ਸੀ ਬੋਲਦੇ। ਹੁਣ ਜੱਲਣ ਜੀ ਕਹਿਣ ਲੱਗੇ ਤੁਸੀਂ ਇਹ ਬੰਨ ਲਈ ਹੈ। ਪਾਤਸ਼ਾਹ ਕਹਿੰਦੇ ਠੀਕ ਹੈ ਹੁਣ ਸਾਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ ਉਹ ਜਿਹੜੇ ਕੁੱਤੇ ਨੇ ਇਹਦੇ ਕੋਲ ਆਉਣਾ ਹੈ ਮਾਇਆ ਦੇ ਪਿਆਰਿਆਂ ਨੇ ਅਸੀਂ ਹੁਣ ਉਹਨਾਂ ਨੂੰ ਸੋਧਾਂਗੇ ਸੁਧਾਰਾਂਗੇ। ਸੋ ਇਸ ਤਰ੍ਹਾਂ ਦੇ ਵਚਨ ਵਿਲਾਸ ਹੋ ਰਹੇ ਨੇ। ਗੁਰੂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਬਹੁਤ ਆਦਰ ਦਿੰਦੇ ਪਿਆਰ ਕਰਦੇ। ਮਹਾਂਪੁਰਸ਼ਾਂ ਦਾ ਸਤਿਕਾਰ ਸਤਿਗੁਰੂ ਜੀ ਸਿਖਾਉਂਦੇ ਹਨ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰੀਰ ਦਾ ਜਨਮ ਵੀ ਜਿਹੜਾ ਸੀ ਉਹ ਬਾਬਾ ਜੀ ਨੂੰ ਇਸ ਦਾ ਕੈਰੇਡਿਟ ਗਿਆ ਬਾਬਾ ਬੁੱਢਾ ਜੀ ਨੂੰ। ਜਦੋਂ ਮਾਤਾ ਜੀ ਉਹਨਾਂ ਕੋਲ ਗਏ ਉਹਨਾਂ ਨੇ ਵਰ ਦਿੱਤਾ ਕਿ ਇਸ ਤਰ੍ਹਾਂ ਦੇ ਹੋਣਗੇ। ਸੋ ਇਸ ਜਿਹੜੀ ਹੈ ਇਹ ਮਹਾਂਪੁਰਸ਼ਾਂ ਦਾ ਸਤਿਕਾਰ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਲਿਖਿਆ ਹੈ ਕਿ ਉਹ ਪਰਮੇਸ਼ਰ ਦੀ ਕੀਤੀ ਨੂੰ ਜਿਹੜੀ ਉਸ ਦੀ ਹੋ ਜਾਵੇ ਕਿ ਇਸ ਤਰ੍ਹਾਂ ਲਿਖੀ ਹੈ ਹੋਣੀ ਹੈ ਉਹ ਮਹਾਂਪੁਰਸ਼ ਜੁਗਤੀ ਦੇ ਨਾਲ ਮੁਕਤੀ ਕਰਵਾ ਦਿੰਦੇ ਨੇ। ਹੁਣ ਇਸੇ ਕਰਕੇ ਇਸੇ ਮਹਾਂਪੁਰਸ਼ਾਂ ਦੀ ਖੋਜ ਹੁੰਦੀ ਹੈ ਆਪਣੇ ਆਪ ਤਾਂ ਮਿਲਦੇ ਨਹੀਂ। ਕੋਈ ਪੂਰਵਲਾ ਕਰਮ ਹੋਵੇ ਸ਼ੁਭ ਕਰਮ ਫਲ ਦੇਣ ਵਾਸਤੇ ਸੰਚਿਤ ਕਰਮ ਫਲ ਦੇਣ ਵਾਸਤੇ ਸਾਹਮਣੇ ਆਵੇ ਫਿਰ ਐਸੇ ਸਤਪੁਰਸ਼ ਦਾ ਸਾਹਮਣੇ ਮਿਲਾਪ ਹੋ ਜਾਂਦਾ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਲੱਭੋ ਫਿਰ ਜੇ ਨਹੀਂ ਮਿਲੇ ਉਹ ਕੋਈ ਢੂੰਡ ਲੋ ਸੱਜਣ ਸੰਤ ਪੱਕਿਆਂ ਸੰਗ ਛੱਡ ਕੇ ਕੋਈ ਪੱਕਿਆਂ ਕੱਚਿਆਂ ਦਾ ਸੰਗ ਛੱਡ ਗਏ ਪੱਕਿਆ ਸੰਗ ਛੱਡ ਗਏ ਸੰਤ ਪੱਕਿਆ ਦਾ ਸੰਗ ਛੱਡ ਗਏ ਪੁਰਸ਼ਾਂ ਦੀ ਡਿਊਟੀ ਜੇ ਉਹਨਾਂ ਨੂੰ ਅਸੀਂ ਲੱਭ ਕੇ ਉਹਨਾਂ ਦੀ ਸੰਗਤ ਕਰੀਏ ਉਹ ਆਪੇ ਹੀ ਫਿਰ ਛਡਾਵੇਗੀ। ਕਬੀਰ ਸੰਗਤ ਕਰੀਏ ਸਾਧਕੀ ਜੋ ਅੰਤ ਕਰੇ ਨਿਰਵਾਹੋ ਸਾਕਤ ਸੰਗ ਨ ਕੀਜੀਏ ਜਾਣਤੇ ਹੋਏ ਬਨਾਹੋ। ਸੰਗਤ ਦਾ ਹੀ ਫਲ ਹੈ, ਸੰਗਤ ਦਾ ਹੀ ਅਸਰ ਹੈ। ਜੈਸਾ ਸੰਗ ਤੈਸਾ ਰੰਗ, ਜਿਹੋ ਜੀ ਸੰਗਤ ਦੇ ਵਿੱਚ ਰਹੇਗਾ ਉਹਦਾ ਰੰਗ ਇੱਕ ਨਾ ਇੱਕ ਦਿਨ ਜ਼ਰੂਰ ਚੜ੍ਹ ਜਾਵੇਗਾ। ਸਤਿਪੁਰਸ਼ਾਂ ਦੀ ਸੰਗਤ ਦਾ ਤਾਂ ਫਲ ਵੀ ਬਹੁਤ ਹੈ। ਹੁਣ ਜਲਣ ਜੀ ਉਹਨਾਂ ਦਾ ਕਿੰਨਾ ਸੁਭਾਅ ਖੁੱਲ੍ਹਾ ਹੈ। ਆਪ ਜੀ ਜਿੱਥੇ ਰਹਿੰਦੇ ਨੇ ਬੜੀ ਪੂਜਾ ਪ੍ਰਤਿਸ਼ਠਾ ਵੱਧ ਗਈ, ਸੰਗਤਾਂ ਬੜੀ ਦੂਰ ਦੂਰ ਤੋਂ ਆਉਣ ਲੱਗ ਗਈਆਂ। ਮਹਾਂਪੁਰਸ਼ ਇਸ ਗੱਲ ਨੂੰ ਨਹੀਂ ਚਾਹੁੰਦੇ, ਉਹ ਤਾਂ ਇਕਾਂਤ ਰਹਿਣਾ ਪਸੰਦ ਕਰਦੇ ਨੇ, ਜਿਵੇਂ ਸ਼ੇਰ ਜੰਗਲ 'ਚ ਰਹਿੰਦਾ ਹੈ। ਕਿੰਨੇ ਅਸਥਾਨ ਨੇ ਮਹਾਂਪੁਰਸ਼ਾਂ ਦੇ, ਉਹ ਜਿਹੜੇ ਅਸਥਾਨ 'ਤੇ ਬੈਠਣਗੇ ਬੜਾ ਹੀ ਬਸਤੀ ਤੋਂ ਦੂਰ, ਇਕਾਂਤ ਅਸਥਾਨ 'ਤੇ ਜਿੱਥੇ ਰੌਲਾ ਗੌਲਾ ਨਾ ਹੋਵੇ, ਸ਼ਾਂਤੀ ਹੋਵੇ, ਕੋਈ ਡਿਸਟਰਬੈਂਸ ਨਾ ਹੋਵੇ। ਮਹਾਂਪੁਰਸ਼ਾਂ ਨੂੰ ਉਹ ਜਗ੍ਹਾ ਪਸੰਦ ਆਉਂਦੀ ਹੈ। ਆਹ ਹੁਣ ਰਾੜਾ ਸਾਹਿਬ ਵੇਖ ਲਓ ਕਿੱਥੇ ਸੀ ਇਹ ਮਹਾਂਪੁਰਸ਼ਾਂ ਨੇ ਜਦੋਂ ਲੇਰੂ ਸਾਹਿਬ ਛੱਡਿਆ। ਇਹ ਬੜੇ ਸਥਾਨ ਦੱਸੇ, ਅਨੰਦਪੁਰ ਸਾਹਿਬ ਗਏ, ਇੱਧਰ ਪਟਿਆਲੇ ਗਏ, ਜਗ੍ਹਾ ਜਗ੍ਹਾ 'ਤੇ ਇੱਕ ਸਾਲ ਤਾਂ ਘੁੰਮਦੇ ਹੀ ਰਹੇ ਕਿ ਕੋਈ ਕਹੇ ਇੱਥੇ ਆ ਜਾਓ, ਇੱਥੇ ਬੈਠੋ। ਮਹਾਂਪੁਰਸ਼ ਵੈਰਾਗ ਦੀ ਅਵਸਥਾ ਹੈ, ਨਹੀਂ ਚਾਹੁੰਦੇ। ਕਿਹੜੀ ਜਗ੍ਹਾ ਪਸੰਦ ਆਈ? ਉਹ ਟੱਕੀ, ਰਾੜੇ ਦੀ ਟੱਕੀ ਜਿੱਥੇ ਦਿਨ ਵੀ ਕੋਈ ਲੰਘਦਾ ਨਹੀਂ ਸੀ, ਉਹ ਜਗ੍ਹਾ ਦੇ ਉੱਤੇ ਭੈ ਆਉਂਦੀ ਸੀ, ਉਹ ਜਗ੍ਹਾ ਮਹਾਂਪੁਰਸ਼ਾਂ ਨੂੰ ਪਸੰਦ ਆ ਗਈ। ਇੱਥੇ ਵੀ ਤੁਸੀਂ ਦੇਖ ਲਓ ਆਹ ਜਿਹੜੀ ਜਗ੍ਹਾ ਹੈ, 1986 ਜੂਨ ਦੇ ਵਿੱਚ ਮਹਾਂਪੁਰਸ਼ਾਂ ਦੇ ਮੁਬਾਰਕ ਚਰਨ ਇੱਥੇ ਪਏ। ਉਸ ਤੋਂ ਪਹਿਲਾਂ ਤਾਂ ਇੱਥੇ ਰੌਣਕਾਂ ਨਹੀਂ ਸਨ, ਇਹ ਜਗ੍ਹਾ ਦੇ ਉੱਤੇ ਇਹਦੇ ਭਾਗ ਅਜੇ ਨਹੀਂ ਜਾਗੇ ਸਨ, ਇੱਥੇ ਸਰਕੜਾ ਹੀ ਸਰਕੜਾ ਖੜਾ ਸੀ। ਇਹ ਜੀ ਗਰਮੀ 'ਚ ਤਾਂ ਪੈਰ ਮੱਚਦੇ, ਜੇ ਜੁੱਤੀ ਪਾ ਕੇ ਲੰਘੋ ਰੇਤਾ ਵਿੱਚ ਪੈ ਜਾਂਦਾ, ਜੁੱਤੀ ਹੱਥ 'ਚ ਫੜਨੀ ਪੈਂਦੀ, ਥੱਲੇ ਤਪਿਆ ਰੇਤ ਮਾਰੂ ਥਲ ਵਾਂਗੂ, ਰਾਜਸਥਾਨ ਵਾਂਗੂ ਉੱਚੇ ਉੱਚੇ ਰੇਤ ਦੇ ਟਿੱਬੇ, ਦਿਨ ਦੇ ਵਿੱਚ ਵੀ ਲੰਘਣਾ ਭੈ ਆਉਂਦੀ, ਸੱਪਾਂ ਨੇ ਘੇਰ ਲੈਣੇ ਅੱਗੇ ਤੋਂ, ਹੋਰ ਜਾਨਵਰ ਹੋਣੇ, ਬੜੀਆਂ ਇੱਥੇ ਐਸੀਆਂ ਡਰਾਉਣੀਆਂ ਗੱਲਾਂ ਸਨ। ਮਹਾਂਪੁਰਸ਼ਾਂ ਨੂੰ ਬਹੁਤ ਜਗ੍ਹਾ ਵਿਖਾਈਆਂ, ਕੋਈ ਕਹੇ ਮਾਨ ਖੰਡਪੁਰ 18 ਏਕੜ ਜ਼ਮੀਨ ਹੈ, ਨਹਿਰ ਦੇ ਕੰਢੇ ਹੈ, ਇੱਥੇ ਚੰਡੀਗੜ੍ਹ ਦੇ, ਇਹ ਬਹੁਤ ਜਗ੍ਹਾ ਮਹਾਂਪੁਰਸ਼ਾਂ ਨੇ ਵੇਖੀਆਂ, ਕੋਈ ਪਸੰਦ ਨਾ ਆਈ। ਸਤਿਪੁਰਸ਼ ਐਸੀ ਮਾਇਆ ਪਾ ਦਿੰਦੇ, ਕੋਈ ਨਾ ਕੋਈ ਐਸਾ ਕਾਰਨ ਬਣ ਜਾਂਦਾ, ਉਸ ਜਗ੍ਹਾ ਦੇ ਉੱਤੇ ਉਸ ਨੂੰ ਅਕਸੈਪਟ ਨਾ ਕਰਦੇ, ਨਾ ਮੰਨਦੇ, ਨਾ ਲੈਂਦੇ, ਅਤੇ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਇੱਥੇ ਆਏ, ਅਜੇ ਇਸ ਜਗ੍ਹਾ ਦੇ ਉੱਤੇ ਆਏ ਵੀ ਨਹੀਂ, ਮਹਾਂਪੁਰਸ਼ਾਂ ਨੇ ਪਹਿਲਾਂ ਹੀ ਹਾਂ ਕਰ ਦਿੱਤੀ। ਕਿਉਂ? ਇੱਕ ਤਾਂ ਇਸ ਸਥਾਨ ਦਾ ਸੰਬੰਧ ਪਿਛੋਕੜ ਜਿਹੜਾ ਚੱਲਦਾ ਹੈ ਉਹ ਪਾਂਡਵਾਂ ਨਾਲ ਹੈ, ਜਿੱਥੇ ਪਾਂਡਵਾਂ ਨੇ ਅਗਿਆਤਵਾਸ ਦਾ ਸਮਾਂ ਕੱਢਿਆ ਹੋਵੇ, ਕ੍ਰਿਸ਼ਨ ਮਹਾਰਾਜ ਜੀ ਉਹਨਾਂ ਨੂੰ ਜ਼ਰੂਰ ਮਿਲਣ ਆਏ, ਇੱਥੇ ਉਹਨਾਂ ਦੇ ਭਗਵਾਨ ਦੇ ਚਰਨ ਪਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਜਾਂਦੇ, ਪਾਉਂਟਾ ਸਾਹਿਬ ਤੋਂ ਇੱਥੇ ਰੁਕਦੇ, ਪੜਾਅ ਕਰਦੇ, ਸੋ ਇਹ ਸਥਾਨ ਦੇ ਭਾਗ ਜਾਗਣੇ ਸਨ। ਮਹਾਂਪੁਰਸ਼ਾਂ ਨੇ ਪਹਿਲੀ ਵਾਰੀ 'ਚ ਹਾਂ ਕਰ ਦਿੱਤੀ, ਕਿਉਂ? ਇਕਾਂਤ ਸਥਾਨ ਸੀ। ਸੋ ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੀ ਮੌਜ ਹੁੰਦੀ ਹੈ, ਬੁੱਲਿਆ ਉੱਥੇ ਜਾ ਕੇ ਵਸੀਏ ਜਿੱਥੇ ਸਾਰੇ ਅੰਨੇ ਕਾਣੇ, ਨਾ ਕੋਈ ਸਾਨੂੰ ਮੰਨੇ ਅਤੇ ਨਾ ਕੋਈ ਸਾਨੂੰ ਜਾਣੇ। ਹੁਣ ਜੱਲਣ ਜੀ ਨੇ ਇਹ ਕੀਤਾ ਕਿ ਉਹ ਉੱਥੇ ਜਿੱਥੇ ਮਾਨਤਾ ਵੱਧ ਗਈ ਛੱਡ ਕੇ ਲੰਘ ਗਏ, ਚਲੇ ਗਏ, ਮਜ਼ਦੂਰ ਬਣ ਗਏ ਕਿ ਹੁਣ ਕਿਰਤ ਕਰਾਂਗੇ, ਨਾਮ ਜਪਾਂਗੇ, ਇਹ ਜਿਹੜੀ ਪੂਜਾ ਪ੍ਰਤਿਸ਼ਠਾ ਇਹ ਵੀ ਬੰਧਨਕਾਰੀ ਹੈ, ਇਸ ਦੇ ਵਿੱਚ ਬੜੀਆਂ ਮੁਸ਼ਕਲਾਂ ਹਨ, ਦੁਖੀਆਂ ਦੇ ਦੁੱਖ ਦੇਖ ਦੇਖ ਕੇ ਦਿਲ ਦਰਬ ਜਾਂਦਾ ਹੈ, ਅੰਦਰੋਂ ਆਉਂਦਾ ਹੈ ਕਿ ਇਸ ਨੂੰ ਦੂਰ ਕਰੀਏ। ਭਾਈ ਵੀਰ ਸਿੰਘ ਜੀ ਲਿਖਦੇ ਨੇ ਦੇ ਦੁਖੀਆਂ ਦਰਦਾਂ ਦਾ ਦੁੱਖ ਦੇਖ ਦੇਖ ਕੇ ਦਿਲ ਮੇਰਾ ਵਹਿੰਦਾ ਵਹਿੰਦਾ ਜਾਂਦਾ, ਕਿ ਇਹ ਦਿਲ ਦੇ ਉੱਤੇ ਅਸਰ ਜ਼ਰੂਰ ਹੁੰਦਾ ਹੈ। ਸੋ ਮਹਾਂਪੁਰਸ਼ਾਂ ਨੇ ਐਸੀ ਖੇਡ ਕੀਤੀ, ਕਿਉਂਕਿ ਸਾਧੂਆਂ ਦਾ ਸੁਭਾਅ ਹੁੰਦਾ ਹੈ, ਮਹਾਂਪੁਰਸ਼ਾਂ ਦਾ ਮੌਜ ਹੁੰਦੀ ਹੈ, ਜਿੱਧਰ ਨੂੰ ਮੂੰਹ ਹੋ ਗਿਆ ਤੁਰ ਪਏ, ਆਪਣੇ ਅਲਵੇਲਾ ਮਿਸਤਰੀ ਬਿਰਤੀ ਦੇ ਮਾਲਕ ਹਨ। ਹੁਣ ਇੱਕ ਪਾਸੇ ਨੂੰ ਤੁਰੇ ਜਾਂਦੇ ਨੇ, ਉਹ ਜਿਹੜੇ ਕੇਸ ਨੇ ਉਹ ਉੱਡ ਉੱਡ ਕੇ ਮੂੰਹ ਵੱਲ ਪੈ ਰਹੇ ਨੇ, ਹਵਾ ਦਾ ਪਿਛਲਾ ਰੁੱਖ ਹੈ, ਪਿੱਛੋਂ ਹਵਾ ਚੱਲਦੀ ਹੈ, ਉਸ ਨੂੰ ਸੰਬੋਧਨ ਕਰਕੇ ਕਹਿੰਦੇ, ਸੋਰੀ ਇੱਧਰ ਕਿਹੜਾ ਸਾਡੇ ਨਾਨਕੇ ਨੇ, ਜਿੱਧਰ ਤੂੰ ਅਸੀਂ ਜਾ ਰਹੇ ਹਾਂ, ਲੈ ਤੇਰੇ ਬੰਨੀ ਨਹੀਂ ਤੁਰ ਪਏ ਨੇ, ਦੂਜੇ ਪਾਸੇ ਨੂੰ ਮੂੰਹ ਕਰ ਲਿਆ, ਉੱਧਰ ਨੂੰ ਤੁਰ ਪਏ। ਮਹਾਂਪੁਰਸ਼ਾਂ ਦੀ ਮੌਜ ਹੁੰਦੀ ਹੈ। ਹੁਣ ਬਾਬਾ ਜੱਲਣ ਜੀ ਉਹ ਜਿੱਥੇ ਮਾਨਤਾ ਸੀ ਛੱਡ ਕੇ ਤੁਰ ਪਏ, ਇੱਕ ਤਾਂ ਗੁਰੂ ਪਾਤਸ਼ਾਹ ਪਿਆਰ ਕਰਦੇ ਸਨ, ਪਿਆਰ ਕਰਨ ਕਰਕੇ ਸੰਗਤ ਵਿੱਚ ਹੋਰ ਪਿਆਰ ਵੱਧ ਗਿਆ, ਸੰਗਤਾਂ ਦੀਆਂ ਭੀੜਾਂ ਲੱਗ ਗਈਆਂ, ਹੁਣ ਉਹ ਉਸ ਜਗ੍ਹਾ ਨੂੰ ਛੱਡ ਕੇ ਤੁਰ ਪੈਂਦੇ ਹਨ। ਕਿੱਥੇ ਜਾਂਦੇ ਨੇ? ਇੱਕ ਬੜਾ ਸੋਹਣਾ ਮਕਾਨ ਬਣ ਰਿਹਾ ਹੈ, ਉਸ ਦੇ ਬੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਹਨ, ਇਮਾਰਤ ਮਹਿਲ ਬਣ ਰਿਹਾ ਹੈ, ਉਸ ਦੇ ਵਿੱਚ ਜਾ ਕੇ ਆਪ ਜੀ ਨੇ ਚਾਕਰੀ ਕਰ ਲਈ। ਹੁਣ ਜਿਹੜਾ ਅੱਖ ਹੋਵੇ ਉਹੀ ਸਮਝ ਸਕਦੀ ਹੈ ਮਹਾਂਪੁਰਸ਼ਾਂ ਨੂੰ, ਕਿਉਂਕਿ ਇਹ ਵੀ ਇੱਕ ਹੁੰਦਾ ਹੈ ਕਿ ਜੇ ਭੇਖ ਦਿਖਾਓ, ਭੇਖ ਜੇ ਅੰਦਰ ਕੁਝ ਨਹੀਂ ਬਾਹਰ ਭੇਖ ਹੈ, ਬਾਹਰ ਭੇਖ, ਅੰਤਰ ਮਲ ਮਾਇਆ, ਸਭ ਸੁਨਾਈ ਕਿਛ ਕਰੇ ਛਪਾਇਆ, ਉਹ ਬਾਹਰ ਤਾਂ ਜੇ ਭੇਖ ਕਿੰਨਾ ਹੀ ਦਿਖਾ ਲਓ, ਉੱਗੜ ਆਇਆ ਖੋਟਾ ਢਬੂਆ ਨਦਰ ਸਰਾਫਾ ਆਇਆ, ਉਹ ਪ੍ਰਗਟ ਹੋ ਹੀ ਜਾਂਦਾ ਹੈ, ਜ਼ੋਰ ਲਾ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਸਾਲ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਭਾਈ ਬਚਿੱਤਰ ਸਿੰਘ ਸ਼ੇਰ ਮਾਰ ਲਿਆ, ਕਹਿੰਦੇ ਇਸ ਦੀ ਖੱਲ ਉਤਾਰੋ, ਕੀ ਕਰੋ, ਕਹਿੰਦੇ ਗਧੇ 'ਤੇ ਪਾ ਦਿਓ, ਹੁਣ ਇਹਨੂੰ ਛੱਡ ਦਿਓ। ਗਧਾ ਛੱਡਤਾ, ਸਾਰੇ ਡਰ ਗਏ, ਖੇਤਾਂ ਵਿੱਚ ਰਹਿ ਰਿਹਾ, ਮੌਜਾਂ ਕਰਦਾ, ਕੋਈ ਉੱਧਰ ਨੂੰ ਜਾਂਦਾ ਨਹੀਂ ਕਿ ਬੜਾ ਤਕੜਾ ਸ਼ੇਰ ਹੈ। ਹੁਣ ਆਖਿਰ ਇੱਕ ਦਿਨ ਜੋ ਗੁਰੂ ਪਾਤਸ਼ਾਹ ਕੋਲ ਆ ਗਏ ਕਿ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਸਾਡੇ ਖੇਤਾਂ ਵਿੱਚ ਸ਼ੇਰ ਹੈ, ਉੱਥੇ ਰਹਿੰਦਾ ਹੈ, ਸਾਰੇ ਡਰਦੇ ਨੇ, ਉੱਧਰ ਨੂੰ ਕੋਈ ਜਾਂਦਾ ਨਹੀਂ। ਪਾਤਸ਼ਾਹ ਤਾਂ ਜਾਣਦੇ ਹੀ ਸਨ, ਕੌਤਕ ਵਰਤਾ ਰਹੇ ਸਨ, ਸਿੰਘ ਭੇਜੇ, ਕਹਿੰਦੇ ਫੜ ਲਿਆਓ। ਹੁਣ ਜਦੋਂ ਉਹਨੂੰ ਫੜਨ ਗਏ, ਉਹ ਦੌੜ ਕੇ ਗਧਿਆਂ 'ਚ ਜਾ ਵੜਿਆ, ਉੱਥੇ ਫਿਰ ਹਿੰਗਣ ਲੱਗ ਗਿਆ, ਟਿਚਕੂ ਟਿਚਕੂ ਕਰਨ ਲੱਗ ਗਿਆ। ਇਸ ਤਰ੍ਹਾਂ ਬਾਹਰ ਭਾਵੇਂ ਉਹਦੇ 'ਤੇ ਭੇਖ ਬੜਾ ਹਾਸਾ ਪੈ ਗਿਆ। ਸੰਗਤ ਪੁੱਛਦੀ, ਮਹਾਰਾਜ ਇਹਦੇ ਪਿੱਛੇ ਕੀ ਭੇਤ ਹੈ? ਕਹਿੰਦੇ ਪਿਆਰਿਓ, ਤੁਸੀਂ ਦੇਖਿਆ ਨਾ, ਇਹ ਹੈ ਤਾਂ ਇਹ ਗਧਾ ਹੀ ਸੀ, ਜਦੋਂ ਇਸ ਦੇ ਉੱਤੇ ਖੱਲ ਪਾ ਦਿੱਤੀ, ਇਸ ਤੋਂ ਡਰਨ ਲੱਗ ਗਏ, ਸਾਰੇ ਮੌਜਾਂ ਕਰਨ ਲੱਗ ਗਿਆ। ਇਸੇ ਤਰ੍ਹਾਂ ਜਿਹੜੀ ਇਹ ਭੇਖ ਦੀ ਸਿੱਖੀ ਹੈ, ਇਹ ਨਹੀਂ ਸਾਨੂੰ ਮਨਜ਼ੂਰ। ਬਾਹਰ ਭੇਖ, ਅੰਤਰ ਵੱਲ ਮਾਇਆ, ਬਾਹਰੋਂ ਤਾਂ ਭੇਖ ਬਣਾ ਲਓ, ਅੰਦਰ ਭਰਿਆ ਪਿਆ ਹੈ ਵਿਸ਼ਿਆਂ ਨਾਲ, ਸ਼ਬਦ ਨਾ ਹੀ ਕੁਛ ਕਰੇ ਛਪਾਇਆ, ਇੱਕ ਨਾ ਇੱਕ ਦਿਨ ਤਾਂ ਉਹ ਸਾਹਮਣੇ ਆ ਹੀ ਜਾਣਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ, ਇਹ ਜੇ ਕਰਦੇ ਹੋ, ਉਹਨਾਂ ਦਾ ਹਾਲ ਕੀ ਹੈ? ਸੱਚੇ ਪਾਤਸ਼ਾਹ ਆਪ ਹੀ ਦੱਸਦੇ ਨੇ, ਤੇਰਾ ਵਾਸਾ ਨਰਕਾਂ ਦੇ ਵਿੱਚ ਹੋਵੇ, ਭੇਖ ਨੂੰ ਦਿਖਾਉਣ ਵਾਲਿਆ ਖਾਣ ਸਤਿਗੁਰ ਲੋਗਨ ਕੋ ਵਸੀ ਅੰਤ ਕਾਲ ਕਾ ਤੀ ਕਟਿਓ ਵਾਸਰ ਤੋ ਨੀਨਾ। ਇਹ ਤਾਂ ਹੈ ਭੇਖੀ ਦੇ ਬਾਰੇ ਤੇ ਜਿਹੜੇ ਡਿਸਿਪਲਨ ਦੇ ਵਿੱਚ ਨਹੀਂ ਰਹਿੰਦੇ, ਭੇਖ ਨੂੰ ਧਾਰਨ ਨਹੀਂ ਕਰਦੇ। ਭੇਖ ਹੈ, ਹਰ ਸੰਪਰਦਾ ਦਾ ਆਪਣਾ ਭੇਖ ਹੈ, ਉਹਨੂੰ ਪਾਤਸ਼ਾਹ ਨਹੀਂ ਨਿੰਦਦੇ। ਉਹਦਾ ਇੱਕ ਯੂਨੀਫਾਰਮ ਹੈ, ਜਿਵੇਂ ਸਕੂਲ ਦੇ ਵਿੱਚ ਵਰਦੀ ਹੈ, ਇਸੇ ਤਰ੍ਹਾਂ ਸੰਪਰਦਾਵਾਂ ਦੇ ਭੇਖ ਨੇ। ਕਿਸੇ ਚਾਰ ਰੰਗ ਹਨ, ਚਾਰ ਰੰਗਾਂ ਦੇ ਭੇਖ ਨੇ। ਪੈਤੰਬਰ ਹੈ ਪੀਲਾ, ਗੇਰੂ ਵਸਤਰ ਹਨ, ਕਾਲਾ ਹੈ, ਚਿੱਟਾ ਹੈ, ਇਹ ਚਾਰ ਨੇ ਪ੍ਰਵਾਨ। ਹੁਣ ਜੇ ਜਿਹੜਾ ਹੈ, ਜਿਹੜਾ ਤਾਂ ਗੇਰੂ ਵਸਤਰ ਹੈ, ਇਹ ਹੈ ਇੱਕ ਜਿਵੇਂ ਇੱਕ ਚੜ੍ਹਦੀ ਕਲਾ ਦਾ ਵੀ ਪ੍ਰਤੀਕ ਹੈ ਇੱਕ ਪਾਸੇ। ਦੂਜੇ ਪਾਸੇ ਸੰਨਿਆਸ ਹੈ ਕਿ ਸੰਸਾਰ ਵੱਲੋਂ ਹੁਣ ਜਿਵੇਂ ਸੂਰਜ ਛਿਪ ਰਿਹਾ ਹੈ, ਲਾਲ ਹੁੰਦਾ ਹੈ, ਕਿ ਇਹ ਸੰਸਾਰ ਵੱਲੋਂ ਇਸ ਦੀ ਪਿੱਠ ਹੈ, ਉਹਨੂੰ ਸੰਨਿਆਸ ਕਹਿੰਦੇ ਨੇ। ਸੰਨਿਆਸੀ ਇਹ ਗੇਰੂ ਵਸਤਰ ਪਾਉਂਦੇ ਨੇ। ਚੜ੍ਹਦੀ ਕਲਾ ਕਿਵੇਂ ਹੈ, ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੈ, ਲਾਲ ਰੰਗ ਤਿਸਕੋ ਲਾਗਾ ਜਿਸਕੇ ਵਡਭਾਗਾ, ਇਸੇ ਤਰ੍ਹਾਂ ਕਾਲਾ ਹੈ। ਕਾਲਾ ਰੰਗ ਤਾਂ ਹੈ ਕਿ ਜਿਵੇਂ ਰਾਤ ਹੈ, ਹਨੇਰਾ ਹੈ, ਇਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਵੇਂ ਪਾਤਸ਼ਾਹ ਜੀ ਨੇ ਕਾਲੇ ਨੀਲੇ ਵਸਤਰ ਜਿਹੜੇ ਨੇ ਇਹਨਾਂ ਬਾਰੇ ਕਿਹਾ ਹੈ, ਕਾਲਾ ਇੱਕ ਸੋਗ ਦੀ ਨਿਸ਼ਾਨੀ ਹੈ। ਪਾਤਸ਼ਾਹ ਜੀ ਨੇ ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ, ਨੀਲੇ ਵਸਤਰ ਪਿਆ ਲਏ। ਹੁਣ ਕਿਉਂਕਿ ਜੇ ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀ ਆ, ਇਹਦਾ ਅਸਰ ਹੁੰਦਾ ਹੈ, ਰੰਗ ਦਾ ਬਹੁਤ ਅਸਰ ਹੈ। ਜੇ ਕੋਈ ਕਾਲੇ ਮੰਤਰ ਸਿੱਧ ਕਰਨੇ ਹੋਣ, ਉਹ ਬੜੀ ਉਲਟੀ ਜਿਹੀ ਜਗ੍ਹਾ, ਗੰਦੀ ਜਗ੍ਹਾ ਦੇ ਉੱਤੇ ਕਾਫੀ ਲਿਖਿਆ ਹੈ। ਮਹਾਂਪੁਰਸ਼ ਵੀ ਦੱਸਦੇ ਹੁੰਦੇ ਕਿ ਉੱਥੇ ਬੈਠਦੇ ਰੋਈ ਦੀ ਕਿੱਕਰ, ਉਹਦੇ ਥੱਲੇ ਗੰਦ ਮੰਦ, ਉਹਦੇ ਉੱਤੇ ਬੈਠ ਕੇ ਕਾਲੇ ਕੱਪੜੇ ਪਾ ਕੇ ਉਹ ਮੰਤਰ ਤੰਤਰ ਜਿਹੜੇ ਸਿੱਧ ਕਰਦੇ ਤਾਂਤਰਿਕ, ਪਰ ਉਹ ਤਾਂ ਹੋਰ ਤਰ੍ਹਾਂ ਦਾ ਹੈ। ਤੇ ਇਸ ਨੂੰ ਸੋਗ ਦੀ ਨਿਸ਼ਾਨੀ ਮੰਨਿਆ ਹੈ ਕਿ ਇਹ ਵੈਰਾਗੀ ਹੈ, ਵੈਰਾਗੀਆਂ ਦਾ ਇਹ ਭੇਖ ਹੈ। ਇੱਕ ਹੈ ਪੀਲੇ ਵਸਤਰ, ਪੀਲਾ ਪਿਆਰ ਦੀ ਨਿਸ਼ਾਨੀ ਹੈ, ਕੁਰਬਾਨੀ ਦੀ ਨਿਸ਼ਾਨੀ ਹੈ। ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਹੈ, ਪੀਲਾ ਹੈ। ਇਸੇ ਤਰ੍ਹਾਂ ਚਿੱਟੇ ਨੇ, ਚਿੱਟੇ ਵਸਤਰ ਜਿਹੜੇ ਨੇ, ਇਸ ਦੇ ਵਿੱਚ ਸ਼ਾਂਤੀ ਹੈ। ਇਹ ਇੱਕ ਜਿਹੜੀ ਕਫਣੀ ਹੁੰਦੀ ਹੈ, ਜਿਵੇਂ ਆਪਾਂ ਮੁਰਦੇ ਦੇ ਉੱਤੇ ਕਫਣ ਪਾਉਂਦੇ ਹਾਂ, ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਜਿਹੜੇ ਭੇਖ ਨੇ ਕਿਸੇ ਨੂੰ ਦਿੰਦੇ ਨੇ, ਕਫਣ ਹੁੰਦਾ ਹੈ ਕਿ ਹੁਣੇ ਲੋਕ ਕਟੰਬ ਸਭੂ ਤੇ ਤੋੜੇ ਤੋ ਆਪਣ ਵੇਡੀ ਆਵੇ ਹੋ। ਇਸ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਹੈ। ਅੱਜ ਕੱਲ੍ਹ ਬੜੀ ਸਰਚ ਹੁੰਦੀ ਹੈ ਰੰਗਾਂ ਦੇ ਉੱਤੇ, ਵਸਤੂ ਦੋਸ਼ ਦਾ ਸਾਰਾ ਸੰਬੰਧ ਦੱਸ ਦਿੰਦੇ ਨੇ, ਦਿਸ਼ਾ ਦਾ ਫਰਕ ਦੱਸ ਦਿੰਦੇ ਹਨ। ਸੋ ਇਸ ਤਰ੍ਹਾਂ ਦੇ ਨਾਲ ਜੇ ਕਾਲੇ ਕੱਪੜੇ 'ਤੇ ਲੈਂਜ਼ ਕਰੋ, ਉਸ ਨੂੰ ਅੱਗ ਲੱਗ ਜਾਂਦੀ, ਸੂਰਜ ਦੀ ਰੋਸ਼ਨੀ ਉਹਨੂੰ ਫੂਕ ਦਿੰਦੀ ਹੈ, ਚਿੱਟੇ 'ਤੇ ਨਹੀਂ ਇਹ ਅਸਰ। ਸੋ ਸਾਧ ਸੰਗਤ, ਇਹ ਫਰਕ ਹੈ। ਪਰ ਜੇ ਮਹਾਂਪੁਰਸ਼ ਸਾਧੂ ਸੰਤ ਭੇਖ ਨਹੀਂ ਦਿਖਾਉਂਦਾ, ਭੇਖ ਵਰਦੀ ਨਹੀਂ ਪਹਿਨਦਾ, ਗ੍ਰਿਸ਼ਤੀ ਦੀ ਤਾਂ ਪਛਾਣ ਹੀ ਨਹੀਂ ਹੁੰਦੀ, ਗ੍ਰਿਸ਼ਤੀ ਨੂੰ ਕੀ ਪਛਾਣ ਹੈ, ਉਹ ਤੋਂ ਹੋਰ ਹੀ ਕੰਮ ਕਰਾਉਣ ਲੱਗ ਜੂ, ਸਤਿਕਾਰ ਹੀ ਨਹੀਂ ਕਰਦਾ। ਉਹ ਇਸ ਕਰਕੇ ਜ਼ਰੂਰੀ ਹੈ। ਹੁਣ ਜੱਲਣ ਜੀ ਨੇ ਕੀ ਭੇਖ ਬਣਾ ਲਿਆ, ਉਹਨਾਂ ਨੇ ਮਜ਼ਦੂਰ ਦਾ ਭੇਖ ਬਣਾ ਲਿਆ। ਚਲੇ ਗਏ ਉੱਥੇ, ਜਿਹੜਾ ਇੱਕ ਮੁਨਸ਼ੀ ਸੀ, ਬਾਬੂ ਸੀ, ਉਹ ਕੰਮ ਕਰਵਾਉਂਦਾ ਸੀ। ਹੁਣ ਉਹਦੇ ਕੋਲ ਜਦੋਂ ਨਾਂ ਲਿਖਣ ਲੱਗਿਆ, ਮਾਸਟਰ ਹਾਲ 'ਚ ਨਾਂ ਲਿਖਾਉਣਾ ਹੁੰਦਾ ਹਾਜ਼ਰੀ ਅਟੈਂਡੈਂਸ ਰਜਿਸਟਰ 'ਚ, ਕਿ ਕੀ ਨਾਂ ਹੈ, ਮਜ਼ਦੂਰੀ ਕਿੰਨੀ ਲਉਂਗੇ, ਕਹਿੰਦੇ ਜਿੰਨੀ ਤੁਸੀਂ ਦੇ ਦਿਉਂਗੇ, ਅਤੇ ਕੀ ਤੁਹਾਡਾ ਨਾਂ ਹੈ। ਆਪ ਨੇ ਇੱਕ ਅੱਖਰ ਨਾਲ ਜੋੜ ਦਿੱਤਾ, ਜੱਲਣ ਨਾਂ ਸੀ, ਬੜਾ ਕਹਿ ਦਿੱਤਾ ਨਾਲ ਕਿ ਜੱਲਣ ਜੀ, ਹੁਣ ਇਹ ਨਾਂ ਲਿਖਾ ਦਿੱਤਾ। ਬਾਬੂ ਬੜਾ ਹਰਾਮਖੋਰ, ਬੜਾ ਬੇਈਮਾਨ, ਸਿਰੇ ਦਾ ਧੋਖੇਬਾਜ਼, ਮਜ਼ਦੂਰਾਂ ਦੀ ਮਜ਼ਦੂਰੀ ਰੱਖ ਲੈਂਦਾ, ਬੜਾ ਬੇਈਮਾਨ ਸੀ। ਬਾਹਰੋਂ ਤਾਂ ਬੜਾ ਸੋਹਣਾ ਲੱਗਦਾ ਸੀ, ਪਰ ਹੁਣ ਉਹ ਅੰਦਰੋਂ ਬੜਾ ਕਪਟੀ ਸੀ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਸਤਦਾਰਾ ਪੈ ਆਨ ਲਟਾਵੇ। ਧੋਖੇ ਦੇ ਧਨ ਇਕੱਠਾ ਕਰ ਕਰਕੇ ਉਸਦਾ ਫਲ ਤਾਂ ਕੀ ਨਿਕਲਦਾ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਜਿਨ੍ਹਾਂ ਵਾਸਤੇ ਕਰਦਾ ਹੈ ਸਤਦਾਰਾ ਪੁੱਤਰ ਇਸਤਰੀਆਂ ਕੋਲ ਲਜਾ ਲਜਾ ਲਟਾਉਣਾ ਹੈ। ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਨਵੇਰਾ ਤਾਂ ਤੈਨੂੰ ਦੇਣਾ ਪੈਣਾ ਹੈ। ਕੋਈ ਇਹ ਕਰ ਕਰੇ ਸਹਿ ਕਰ ਪਾਏ, ਕੋਈ ਨਾ ਪਕੜੀਏ ਕਿਸੇ ਕੇ ਥਾਏ ਕਿ ਕੋਈ ਦੂਜੀ ਦੀ ਜਗ੍ਹਾ ਦੂਜਾ ਮਰਦਾ ਹੈ, ਲੇਖਾ ਦਿੰਦਾ ਹੈ, ਲੇਖਾ ਤਾਂ ਆਪੇ ਹੀ ਦੇਣਾ ਪੈਣਾ ਹੈ। ਹੁਣ ਐਸਾ ਹੋਇਆ ਕਿ ਉਹ ਜਿਹੜਾ ਬਾਬੂ ਸੀ ਉਸਨੇ ਜਲਣ ਜੀ ਤਾਂ ਸ਼ਾਂਤੀ ਦੇ ਸਰੂਪ ਸਨ, ਕਾਲੇ ਪੈਂਦੇ ਹੀ ਨਹੀਂ ਸਨ। ਬਾਬੂ ਨਾਲ ਲੜੀ ਜਾਣਾ ਬਾਕੀਆਂ ਨੇ, ਉਹਨਾਂ ਦੇ ਕਿਸੇ ਦੀ ਦਿਹਾੜੀ ਮਾਰ ਲੈਣੀ, ਕਿਸੇ ਦੇ ਪੈਸੇ ਮਾਰ ਲੈਣੇ ਉਹ। ਪਰ ਜਲਣ ਜੀ ਇੱਕ ਪਾਸੇ ਆਪਣਾ ਨਿੱਜ ਆਨੰਦ ਲੈਂਦੇ ਕਿ ਚਲੋ ਜਦੋਂ ਇਹ ਭੀੜ ਇੱਕ ਪਾਸੇ ਘੱਟ ਜਾਵੇਗੀ ਫਿਰ ਜਾ ਕੇ ਆਪਣਾ ਲੈ ਲਵਾਂਗੇ। ਜਲਣ ਜੀ ਆਪਣੇ ਨਿੱਜ ਆਨੰਦ 'ਚ ਰਹਿੰਦੇ। ਹੁਣ ਸਾਰਿਆਂ ਨੂੰ ਭਗਤਾ ਕੇ ਅਖੀਰ ਦੇ ਵਿੱਚ ਕੀ ਕਹਿੰਦਾ ਕਿ ਆਓ ਜੀ ਜਲਣ ਜੀ ਤੁਸੀਂ ਵੀ ਆ ਜਾਓ। ਹੁਣ ਇੰਨਾ ਹੀ ਕਹਿੰਦਾ ਸੀ ਕਿ ਆ ਜਾਓ ਤੁਸੀਂ ਵੀ ਲੈ ਲਓ, ਜੀ ਕਹਿ ਕੇ ਹੀ ਬੁਲਾਉਂਦਾ ਸੀ। ਹੁਣ ਇਹਦਾ ਫਲ ਵੀ ਕਿੰਨਾ ਹੈ। ਹੁਣ ਉਹ ਬਾਬੂ ਕਰ ਗਿਆ ਚੜ੍ਹਾਈ, ਹੁਣ ਆ ਸਾਰਿਆਂ ਨੇ ਜਾਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ। ਹੁਣ ਉਹਨੇ ਜਾਣਾ ਹੀ ਜਾਣਾ ਹੈ, ਜਿਹਦਾ ਜਨਮ ਹੈ ਜੋ ਪਜੋ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ। ਹੁਣ ਉਹਨੂੰ ਜਲਣ ਜੀ ਦੱਸਦੇ ਵੀ ਰਹੇ ਕਿ ਪਿਆਰਿਆ ਆਹ ਜਿਹੜੇ ਦੇ ਨਾਲ ਤੂੰ ਚਿੱਤ ਲਾਈ ਬੈਠਾ ਹੈ ਇਹਨੂੰ ਇੱਕ ਨਾ ਇੱਕ ਦਿਨ ਛੱਡਣਾ ਪੈਣਾ ਹੈ। ਤੂੰ ਤਾਂ ਕੀ ਵੱਡੇ ਵੱਡੇ ਸਾਰੇ ਇਸ ਨੂੰ ਛੱਡਦੇ ਗਏ ਨੇ, ਛੱਡਣਾ ਹੀ ਪੈਣਾ ਹੈ। ਉਹ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਭਾ ਸਿਉ ਚੱਲਣ ਕਾ ਕਰ ਸਾਜ, ਕਿ ਪਿਆਰਿਆ ਹੁਣ ਤਿਆਰੀ ਕਰ ਲੈ ਜਿੱਥੇ ਜਾਣਾ ਹੈ। ਜਿਵੇਂ ਇਹ ਤਾਂ ਜਿਹੜਾ ਇਹ ਸਫ਼ਰ ਹੈ ਨਾ, ਸਰੀਰ ਦਾ ਸਫ਼ਰ ਹੈ, ਇਹ ਤਾਂ ਇੱਕ ਇਸ ਮਾਤ ਲੋਕ ਤੋਂ ਪਰਲੋਕ ਤੱਕ ਜਿਹੜਾ ਇਹ ਜਾਣ ਦਾ ਸਫ਼ਰ ਨੂੰ ਇਸ ਵਾਸਤੇ ਇੱਕ ਇਹ ਟੂਲ ਮਿਲਿਆ, ਸਰੀਰ ਮਿਲਿਆ ਹੈ, ਕੋਈ ਸਵਾਰੀ ਮਿਲੀ ਹੈ, ਇਸ 'ਤੇ ਅਸੀਂ ਸਫ਼ਰ ਤੈਅ ਕਰਨਾ ਹੈ। ਆਤਮ ਮਾਰਗ ਤਾਂ ਹੀ ਇਹਦਾ ਨਾਂ ਹੈ। ਹੁਣ ਉਹ ਇਸ ਗੱਲ ਦੀ ਕੀ ਪਰਵਾਹ ਹੈ, ਉਹਨੂੰ ਇਹ ਭੁੱਲਿਆ ਹੀ ਰਿਹਾ ਕੀ ਹੋਇਆ। ਜਿਹੜਾ ਮਹਾਂਪੁਰਸ਼ਾਂ ਨੇ ਕਿਹਾ ਉਹ ਹੋਇਆ ਹੀ, ਉਹ ਸਮਾਂ ਆ ਗਿਆ ਜਿਹੜਾ ਸਾਰਿਆਂ 'ਤੇ ਆਉਂਦਾ ਹੈ। ਹੁਣ ਉਹ ਜਿਹੜਾ ਬੇਈਮਾਨ ਮੁਨਸੀ ਬਾਬੂ ਸੀ ਸਰੀਰ ਛੱਡ ਗਿਆ, ਹੁਣ ਕੀ ਹੋਇਆ। ਵਾਰ ਵਡਾਨੜੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ, ਫਿਰ ਕੀ ਕੂਕਾਂ ਮਾਰਦਾ ਜਾਂਦਾ ਹੈ, ਉਹਨੂੰ ਧੂ ਕੇ ਲਜਾਂਦੇ ਨੇ। ਜਿੰਦਨ ਮਾਣੀ ਕੱਢੀਏ ਹੱਡਾਂ ਕੂਕੜਕਾਏ, ਕੋਰੜੂ ਕਿੰਨਾ ਦੇਰ ਵੱਜਦਾ ਰਿਹਾ। ਹੱਡਾਂ ਦੇ ਵਿੱਚ ਜਾਨ ਬੜੀ ਔਖੀ ਨਿਕਲਦੀ ਹੈ। ਹੁਣ ਐਸਾ ਹਾਲਾਤ ਹੋਈ, ਕਿਉਂਕਿ ਕੰਮ ਕਰਦੇ ਕੀ ਜਿਹੋ ਜਿਹੇ ਕੰਮ ਕੀਤੇ ਉਹਦਾ ਫਲ ਮਿਲਣਾ ਹੈ, ਅਤੇ ਐਸਾ ਫਲ ਉਹਨੂੰ ਮਿਲ ਗਿਆ ਅਤੇ ਹੁਣ ਉਹ ਹਾਏ ਹਾਏ ਕਰਦਾ ਜਾਂਦਾ ਹੈ। ਪਾਪੀ ਪਾਪ ਕਮਾਉਂਦੇ ਯਾਰ ਦੇ ਹਾਏ ਹਾਏ ਪਾਪੀ ਪਾਪ ਮਾਮ ਦੇ ਵੀ ਪਾਪ ਮਾਮ ਦੇ ਹਾਏ ਪਾਪ ਕਮਾਉਂਦੇ ਕਰਦੇ ਹਾਏ ਹਾਏ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਹੁਣ ਉਹ ਤਾਂ ਹੋਣਾ ਹੀ ਸੀ, ਐਸੀ ਹਾਲਾਤ ਬਣ ਗਈ। ਹੁਣ ਯਾਦ ਕਰਦਾ ਹੈ ਕਿ ਮਹਾਂਪੁਰਸ਼ਾਂ ਨੇ ਕਿਹਾ ਸੀ ਜਾਂ ਭਗਤਨ ਕਾ ਕਿਹਾ ਨਾ ਮਾਨੋ ਕਿ ਉਹ ਆਪਣੀ ਪਈ ਹੈ। ਹੁਣ ਹਾਲਾਤ ਐਸਾ ਹੋ ਗਈ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ, ਬਹੁਤ ਮੁਸ਼ਕਲ ਹੈ। ਪਰ ਮਹਾਂਪੁਰਸ਼ਾਂ ਨੇ ਉਹਨੂੰ ਜਦੋਂ ਧਿਆਨ ਆਇਆ, ਜਲਣ ਜੀ ਮੁੱਖ ਤੋਂ ਨਿਕਲਿਆ, ਧਿਆਨ ਆ ਗਿਆ ਮਹਾਂਪੁਰਸ਼ਾਂ ਦਾ, ਆਵੀ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਇੱਕਦਮ ਕੀ ਹੋਇਆ, ਜਲਣ ਜੀ ਸਾਕਸ਼ਾਤ ਪ੍ਰਗਟ ਹੋ ਗਏ। ਕਹਿੰਦੇ ਉਹ ਪਿਆਰਿਓ, ਤੁਸੀਂ ਇਹਨੂੰ ਕਿਉਂ ਲਈ ਜਾਂਦੇ ਹੋ? ਕਹਿੰਦੇ ਇਹਨੇ ਤਾਂ ਬੜਾ ਦੂਜਿਆਂ ਦਾ ਹੱਕ ਖਾ ਖਾ ਕੇ ਮਾਲ ਬਗਾਨੇ ਖਾਧੇ ਨੇ, ਧੋਖੇ ਕੀਤੇ ਨੇ, ਫਰੇਬ ਕੀਤੇ ਹਨ, ਇਸ ਨੂੰ ਆਪਣੇ ਕੀਤੇ ਦਾ ਫਲ ਮਿਲਦਾ ਹੈ। ਤੁਹਾਨੂੰ ਕਹਿੰਦੇ ਪਤਾ ਨਹੀਂ, ਤੁਸੀਂ ਭੁੱਲ ਗਏ ਕਿ ਇਸਨੇ ਸਾਨੂੰ ਯਾਦ ਕੀਤਾ, ਯਾਦ ਵੀ ਜੀ ਕਿਹਾ, ਕਿਉਂਕਿ ਜੀ ਕਹਿ ਦੋ ਤੁਧ ਸਾਲਾਹਣ ਤਿੰਨ ਤਨ ਭੱਲੇ ਨਾਨਕ ਕਾ ਤਨ ਸੋਈ, ਜੇ ਕੋ ਜੀ ਕਹਿ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਈ। ਕੀ ਮਜਾਲ ਹੈ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਕਰੋ। ਹੁਣ ਜਮਗਣ ਛੱਡ ਗਏ ਤੇ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ ਐਸੇ ਬਾਬੂ ਦੇ ਉੱਤੇ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੁੱਟੇ ਮੋਹੇ, ਏਕ ਸਮੇਂ ਮੋਕੋ ਕਹਿ ਬਾਂਦੇ ਤੋਫਨ ਮੋਪੈ ਜਵਾਬ ਨਾ ਹੋਏ। ਉਹ ਮਾਰ ਜਮਾਂਦੀ ਸਹੀ ਨਾ ਸੀ ਜਾਣੀ, ਅਖਿਲਿਆ ਸਾਧੂਆਂ ਸਾਧੂ ਮਿਲਿਓ